प्रभु बख्शिश केसां दी महानता। परमात्मा जी ने परमेश्वर जी ने मनुख नू सिर तों पैर दे अंगूठे तक अंदरूनी अते बहरूनी शरीर दे अंग प्रति अंग बख्शिश करके साजिया नवाजिया अते संपूर्णता बख्शिश कीती है। सारे अंगां वांग केस भी परमात्मा दी बहुत वडमुली दात अते शरीर दा एक अंग हन। मनुखी शरीर दे अंदरूनी अते बहरूनी एक अंग दी अणहोंद भी शरीर नू सही चलन विच रुकावट बन बैठदी है अते शरीर नू भी कुरूपता दे के मनुख विच हीनता दा भाव पैदा कर दिंदी है। जिवें हाथ तों हीणे नू टुंडा, अख दी अणहोंद वाले नू काणा जां अन्ना अते लत्तां पैरां तों हीणे मनुख नू लूला जां लंगड़ा कह के संसार विच संबोधन कीता जांदा है। तिवें ही शरीर दा अंग जो केस हन, सिर दे केसां तों हीणे मनुख नू गंजा अते दाढ़ी दे केसां दी अणहोंद वाले नू खोदा कह के पुकारिया जांदा है। जिवें प्रभु बख्शिश शरीर दे किसे भी अंग दी अणहोंद मनुख दे अंदर उस अंग दी घाट अते समाज विच हीनता दा भाव बनाई रखदी है, तिवें ही शरीर दे अत जरूरी अंग अते शरीर दी सुंदरता दे प्रतीक केसां दी अणहोंद दा अहसास अते केसां दी महानता किसे गंजे जां खोदे मनुख नू पुछ के कीती जा सकदी है, जो कि शरीर दे सारे अंग संपूर्ण होण ते भी समाज विच अपने आप नू अधूरा अते प्रभु सरापिया होया महसूस करदा हर समय झूरदा रहिंदा है। खोदा अते गंजा मनुख भाव जिस दे दाढ़ी दे वाल नहीं जां सिर दे वाल नहीं, खोदा अते गंजा मनुख जिथे केसां दी प्राप्ति वास्ते परमात्मा दे चरणां विच अरदासां बेनतियां करदा है, उत्थे हजारां जां लखां रुपए डाक्टरां नू दे के दवाईयां खा के अते मूंह सिर उत्ते तरह तरह दीयां दवाईयां दी लेपन करके केसां दी प्राप्ति दा यतन करदा है। कई बार अनेकां यतन करन अते माया खर्च के भी केस प्राप्त करन लई सफलता प्राप्त नहीं हुंदी। सत्कारयोग बाबा सेवा सिंह जी ने इत्थे केसां दी घाट प्रथाए एक हडबीती घटना लिखी है ता जो केसां दी महानता दा पता चल सके। गर्मियां दे दिन सन, बाबा जी गुरद्वारा साहिब रामपुर खेड़ा विच ही अपने कमरे विच बैठे सन। पठानकोट तों दो फौजी अफसर, एक मेजर अते दूजा करनल रैंक दे मिलण वास्ते आए। मेजर साहब तां बाबा जी दे पहलों जाणू सन, करनल साहब नवे आए सन। मेजर साहब वलों जाण पछाण कराउण उपरंत उन्हां नूं जल पाणी छकाया। मेजर साहब गुरमत दे धारनी सन पर करनल साहब ने दाढ़ी नूं कटिया होया सी। मेजर साहब बाबा जी नूं संबोधन करके कहण लगे कि करनल साहब मेरे मौके दे अफसर हन, मेरा कहना तां नहीं बनदा पर मैं इन्हां दा हितू होण करके इन्हां प्रथाए कुछ कहण लगा हां। मेजर साहब ने आखिया कि इह साडे करनल साहब बाणी भी पढ़दे ने, उंज भी भै भावनी वाले हन पर नाल नाल दाढ़ी दी सेवा भी करदे रहिंदे हन। इस करके बाबा जी तुसी इन्हां नूं साफ सूरत हो जाण लई प्रेरणा दिओ। मेजर साहब दी सारी गल सुन के बाबा जी ने उत्तर दिता कि करनल साहब खुद सियाणे ते पढ़े लिखे हन, अपना नफा नुकसान सारा जानदे हन समझदे हन। सियाणे व्यक्ति नूं बहुता समझाउण अते कुछ कहण दी थां इशारा ही काफी हुंदा है, जो मेजर साहब तुसी कर ही दिता। अजे इह गल चल ही रही सी कि हेठां लंगर दे बरांडे विच इक प्रेमी जिसका नाम गुरदेव सिंह सी, उस नूं देव देव कह के बुलाया जांदा सी छोटा नां लैके। ओ लंगर छक रहे कुछ दूसरे लड़कियां नाल झगड़ रहा सी अते उन्हां नूं गुस्से विच वध घट बोल रहा सी। इह गुरदेव सिंह भाव देव दी लड़ाई दे बोल उपर बाबा जी ने भी सुन लै। इह उस समें 35 साल दी उम्र दा नौजवान सी जो पंडोरी निजरां दा रहण वाला सी अते मूंह उत्ते दाढ़ी ना आउण करके नाल दे बच्चे जां सियाणे उस नूं खोदा खोदा कह के भी छेड़िया करदे सन। सो उस देव दी लड़ाई दे बोल भी उपर बाबा जी होरां दे कन्नी पए ते पता चल गया कि बच्चियां नाल क्यों झगड़ रहा है, क्योंकि देव 2-3 साल तों गुरद्वारे ही रहिंदा ते सेवा करदा सी। अक्सर उस दा तकरार बच्चियां नाल हुंदा रहिंदा सी क्योंकि बच्चे उस नूं खोदा खोदा कह के छेड़ दिंदे, जिस ते ओ मुड़ रिएक्ट करदा ते उन्हां बच्चियां दे नाल लड़दा। एक सेवादार नूं बाबा जी ने आवाज मारी ते उस नूं कहा कि देव नूं उपर कमरे विच लै आवे। सेवादार गया ते देव नूं बाबा जी दे कमरे विच लै आंदा। बाबा जी ने देव नूं संबोधन करके कहा कि तू बच्चियां नाल क्यों झगड़दा है। देव ने उत्तर दिता कि देखो, एक तां मैं इन्हां न्याणियां नूं लंगर वरताउंदा हां, दूसरा ये छोकरे मैनूं बीबी दाल दे जा, बीबी प्रशादा दे जा कह के मखौल करदे ने। तुसी दसो कि मैं को बीबी थोड़ा, मैं तां पहला ही कर्मां दा मारिया ते रब दा सरापिया होया हां। परमात्मा ने मैनूं दाड़ी नहीं दित्ती, इस करके मेरा विआह भी नहीं होया, ना मैं बंदियां विच ना मैं बीबियां विच। ये छोकरे मैनूं दुखी नूं बीबी बीबी कह के होर सताउंदे ने। मैं तां गुरुद्वारियां विच रह के सेवा करके अपनी दिनगटी करदा पिया, तुसी ही इन्हां नूं समझावो कि मैनूं दुखी नूं होर दुखी ना करन, नहीं तां मैं दुखी होए ने किसी की लत्त बांह तोड़ देनी है। बाबा जी इत्थे लिखदे हन कि मैं उसकी सारी गल करनल साहब ते मेजर साहब के सामने सुनी अते देव नूं कहा कि मैं जदों हेठां आया तां कसूरवार लड़कियां नूं जरूर सजा देवांगा, तू शांति रख। देव नूं दिलासा देण ते उह हेठां लंगर विच चला गया। देव दे वापस जाण तों बाद बाबा जी इत्थे लिखते हन कि मैं करनल साहब नूं संबोधन करके कहा कि करनल साहब, तुसी आप ही इस दुखियारे दा दुख तां सुण ही लिया, बड़ी अजीब गल है कि जिस नूं परमात्मा ने दाड़ी केस दिते हन ओ परमात्मा दी इस अमोलक बख्शिश दाड़ी केसा नूं रखण नूं तैयार नहीं, पर जिस नूं दाड़ी केसा दी दात प्राप्त नहीं हुई ओ खोदेपन जां गंजेपन नूं परमात्मा दी क्रोपी दस के अपने माड़े कर्मां दी सजा कह के झूर रहा है। तुसी हुण आप ही फैसला करो कि मरदाऊ पुणे दी निशानी नूं असीं अपने हथीं आप ही क्यों नष्ट कर रहे हैं। जे परमात्मा सानूं दाड़ी केस ना दिंदा ਤਾਂ ਸਾਡੀ ਹਾਲਤ ਵੀ ਇਸੇ ਦੇਵ ਵਰਗੀ ਹੋਣੀ ਸੀ। ਦੇਵ ਦੇ ਕਹਿਣ ਅਨੁਸਾਰ ਨਾ ਅਸੀਂ ਮਰਦਾਂ ਵਿਚ ਤੇ ਨਾ ਹੀ ਅਸੀਂ ਬੀਬੀਆਂ ਵਿਚ ਸ਼ੁਮਾਰ ਹੋਣਾ ਸੀ। ਕਰਨਲ ਸਾਹਿਬ ਪੜ੍ਹੇ ਲਿਖੇ ਫੌਜੀ ਅਫਸਰ ਸਿਆਣੇ ਸਨ, ਕਹਿਣ ਲੱਗੇ ਹੈ ਤਾਂ ਸਾਡੀ ਗਲਤੀ ਤੇ ਢਿੱਲ, ਐਵੇਂ ਦੇਖਾ ਦੇਖੀ ਇਹ ਗਲਤੀ ਹੋਈ ਜਾ ਰਹੀ ਹੈ। ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਅੱਜ ਤੋਂ ਪ੍ਰਣ ਕਰਦਾ ਹਾਂ ਕਿ ਅਗਲੀ ਵਾਰੀ ਜਦੋਂ ਅਸੀਂ ਤੁਹਾਨੂੰ ਮਿਲਾਂਗੇ ਤਾਂ ਜ਼ਰੂਰ ਸਾਬਤ ਸੂਰਤ ਹੀ ਲੈ ਕੇ ਮਿਲਾਂਗੇ। ਤੁਸੀਂ ਮੇਰੇ ਲਈ ਅਰਦਾਸ ਕਰਨੀ ਕਿ ਮੈਂ ਸਾਬਤ ਸੂਰਤ ਰਹਿਣ ਲਈ ਪੂਰਾ ਪੂਰਾ ਯਤਨ ਕਰਾਂ। ਕੁਝ ਸਮੇਂ ਤੋਂ ਪਿੱਛੋਂ ਮੇਜਰ ਸਾਹਿਬ ਦਾ ਖਤ ਮੈਨੂੰ ਪ੍ਰਾਪਤ ਹੋਇਆ, ਜਿਸ ਵਿਚ ਉਨ੍ਹਾਂ ਨੇ ਕਰਨਲ ਸਾਹਿਬ ਦੇ ਦਾੜੀ ਰੱਖ ਲੈਣ ਦਾ ਜ਼ਿਕਰ ਕਰਦਿਆਂ ਬਹੁਤ ਖੁਸ਼ੀ ਪ੍ਰਗਟਾਈ। ਸੋ ਇਸੇ ਤਰ੍ਹਾਂ ਬਹੁਤਾਤ ਵਿਚ ਮਜਬੂਰੀ ਬਹੁਤ ਘੱਟ ਹੁੰਦੀ ਹੈ, ਐਵੇਂ ਨਾ ਸਮਝੀ ਵਿਚ ਵੇਖਾ ਵੇਖੀ ਇਕ ਦੂਜੇ ਦੀ ਰੀਸੇ ਸੋਹਣਾ ਬਣਨ ਦੀ ਦੌੜ ਵਿਚ ਮਨੁੱਖ ਕੇਸ ਕਟਵਾਉਣ ਦੀ ਅਵਗਿਆ ਕਰੀ ਜਾ ਰਿਹਾ। ਕੇਸ ਮਨੁੱਖ ਦੇ ਜਨਮ ਲੈਣ ਤੋਂ ਬਾਅਦ ਨਹੀਂ ਲਾਏ ਜਾਂਦੇ, ਸਗੋਂ ਜਿਵੇਂ ਮਾਤਾ ਦੇ ਗਰਭ ਵਿਚ ਸਰੀਰ ਦੇ ਸਾਰੇ ਅੰਗ ਆਪੋ ਆਪਣੀ ਨਿਯਮਤ ਸੀਮਾ ਅਨੁਸਾਰ ਬਣਦੇ ਹਨ, ਤਿਵੇਂ ਹੀ ਪ੍ਰਭੂ ਰਜ਼ਾ ਅਨੁਸਾਰ ਕੇਸ ਵੀ ਮਨੁੱਖ ਨੂੰ ਮਾਤਾ ਦੇ ਗਰਭ ਵਿਚੋਂ ਹੀ ਨਿਯਮਤ ਸੀਮਾ ਵਿਚ ਦਿੱਤੇ ਜਾਂਦੇ ਹਨ। ਫਿਰ ਹੋਰ ਪ੍ਰਮਾਤਮਾ ਦੀ ਬੜੀ ਅਸਚਰਜ ਖੇਡ ਹੈ, ਜਿਵੇਂ ਗੁਰਬਾਣੀ ਦਾ ਪ੍ਰਮਾਣ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ, ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1412 ਉਪਰ ਅੰਕਿਤ ਹੈ ਕਿ ਪੂਰੇ ਕਾ ਕੀਆ ਸਭ ਕਿਸ਼ ਪੂਰਾ, ਘੱਟ ਵੱਧ ਕਿਸ਼ ਨਾਹੀ। ਪੂਰੇ ਪ੍ਰਮਾਤਮਾ ਨੇ ਐਸੀ ਪੂਰੀ ਬਣਤ ਬਣਾਈ ਹੈ ਕਿ ਜਿਸ ਜਿਸ ਜਗ੍ਹਾ ਸਰੀਰ ਨੂੰ ਬਾਹਰੀ ਕੇਸਾਂ ਦੀ ਲੋੜ ਹੈ ਉਥੇ ਬਾਹਰ ਨਿਯਮਤ ਲੰਬਾਈ ਵਿਚ ਕੇਸ ਪੈਦਾ ਕੀਤੇ ਹਨ, ਅਤੇ ਜਿਨ੍ਹਾਂ ਸੂਖਸ਼ਮ ਅੰਗਾਂ ਦੀ ਰਖਵਾਲੀ ਲਈ ਸਰੀਰ ਦੇ ਅੰਦਰ ਰੋਮ ਲੋੜੀਂਦੇ ਸਨ ਉਥੇ ਪ੍ਰਮਾਤਮਾ ਨੇ ਸਰੀਰ ਦੇ ਅੰਗਾਂ ਦੇ ਅੰਦਰ ਰੋਮ ਪੈਦਾ ਕੀਤੇ ਹਨ, ਜਿਵੇਂ ਕੰਨ ਦੇ ਪਰਦੇ ਉਤੇ ਅਤੇ ਫੇਫੜਿਆਂ ਵਿਚ ਘੱਟਾ ਮਿੱਟੀ ਜਾਣ ਤੋਂ ਰੋਕਣ ਲਈ ਨੱਕ ਅਤੇ ਕੰਨਾਂ ਦੇ ਰੋ ਵਿਚ ਰੋਮ ਪੈਦਾ ਕੀਤੇ ਹਨ। ਮਰਦ ਦੇ ਮੂੰਹ ਉਤੇ ਦਾੜੀ ਅਤੇ ਸਿਰ ਉਤੇ ਕੇਸ ਪ੍ਰਮਾਤਮਾ ਨੇ ਦਿੱਤੇ ਹਨ, ਪਰ ਬੀਬੀਆਂ ਨੂੰ ਕੇਵਲ ਸਿਰ ਉਪਰ ਹੀ ਕੇਸ ਦਿੱਤੇ ਹਨ, ਇਹ ਪ੍ਰਭੂ ਦੀ ਆਪਣੀ ਰਜ਼ਾ ਹੈ। ਜਿਹੜਾ ਅਲਪ ਬੁੱਧੀ ਨਾਲ ਪ੍ਰਭੂ ਰਜ਼ਾ ਦੇ ਉਲਟ ਚੱਲਦਾ ਵੀ ਹੈ ਉਸ ਨੂੰ ਸਫਲਤਾ ਨਹੀਂ ਮਿਲਦੀ। ਸਾਰੀ ਉਮਰ ਕੇਸਾਂ ਨੂੰ ਕੱਟੀ ਜਾਣ ਉਪਰੰਤ ਵੀ ਹਰ ਰੋਜ਼ ਨਵੇਂ ਕੇਸ ਪੈਦਾ ਹੋਈ ਹੀ ਜਾਂਦੇ ਹਨ। ਰੱਬੀ ਰਜ਼ਾ ਅੱਗੇ ਮਨੁੱਖ ਨੂੰ ਹੀ ਹਥਿਆਰ ਸੁੱਟਣੇ ਪੈਂਦੇ ਹਨ। ਪਰਮਾਤਮਾ ਨੇ ਸੰਸਾਰ ਦੇ ਹਰ ਖਿੱਤੇ ਦੇ ਮਨੁੱਖ ਨੂੰ ਉਥੋਂ ਦੇ ਵਾਤਾਵਰਣ ਅਨੁਸਾਰ ਕੇਸ ਦਿੱਤੇ ਹਨ। ਜਿੱਥੇ ਬਹੁਤੀ ਜ਼ਿਆਦਾ ਗਰਮੀ ਪੈਂਦੀ ਹੈ ਉਥੋਂ ਦੇ ਲੋਕਾਂ ਨੂੰ ਕਾਲੇ ਰੰਗ ਦੇ ਘੁੰਗਰਾਲੇ ਕੇਸ ਦਿੱਤੇ ਹਨ। ਸਰਦ ਮੌਸਮ ਵਾਲੇ ਮੁਲਕਾਂ ਵਿਚ ਭੂਰੇ ਅਤੇ ਚਿੱਟੇ ਕੇਸ ਬਖਸ਼ਿਸ਼ ਕੀਤੇ ਹਨ ਤਾਂ ਜੋ ਸਰੀਰ ਦੇ ਜ਼ਰੂਰੀ ਅੰਗਾਂ ਨੂੰ ਵਾਤਾਨੁਕੂਲ ਰੱਖਿਆ ਜਾ ਸਕੇ। ਪਰਮਾਤਮਾ ਨੇ ਸਰੀਰ ਵਿਚ ਨਾ ਕੋਈ ਫਾਲਤੂ ਅੰਗ ਲਾਇਆ ਹੈ, ਨਾ ਹੀ ਕੋਈ ਕਮੀ ਰਹਿਣ ਦਿੱਤੀ ਹੈ। ਬਾਬਾ ਕਬੀਰ ਜੀ ਦਾ ਪਾਵਨ ਬਚਨ ਹੈ कि ना कश पोच माटी के भांडे ना कश पोच कुंभारा। पोच का अर्थ कमी। फिर दोहराइए कि ना कश पोच माटी के भांडे, ना तो इस माटी के भांडी रूपी शरीर विच परमेश्वर ने कोई कमी रहन दिती है, ना कश पोच कुंभार है, ना उस सिरजनहारे भाव उस कुम्हार दे विच कोई कमी है। पूरे दे बनाए स्वरूप विच जे अधूरा दखलअंदाजी करेगा भी उस दे पले केवल प्रभु हुक्म अदूली दे पाप कर्म दी रास अते नमोशी ही पैवेगी। गुरबाणी विच परमेश्वर जी दे सरगुण स्वरूप नूं दर्शाउण लई श्री गुरु अर्जन देव पातशाह जी ने वडहंस राग विच परमेश्वर जी नूं सुंदर नक अते लंबे केसा वाले स्वरूप वाला दसना कीता है अते अजिहा स्वरूप दर्शा के उस करते पुरख की वडियाई कीती है। साहिबां दा पावन बचन धन गुरु ग्रंथ साहिब जी दे पन्ना 567 उपर अंकित है, तेरे बंके लोएण दंत रिसाला, सोहणे नक जिन लंबड़े वाला, तेरे बंके लोएण दंत रिसाला। भाव हे प्रभु तेरे नैण बड़े सुंदर अते दंद बड़े रसीले हैं। अगली पंक्ति है, सोहणे नक जिन लंबड़े वाला, हे प्रभु तू सुंदर नक अते लंबे लंबे केसा वाला है। सतगुरु जी ने थां पुर थां उस परमात्मा नूं केसव भाव केसा वाला कह के उस परमात्मा दा सिमरन करन दी, उस परमेश्वर नूं याद करन दी तागीद कीती है। बाबा कबीर जी दा पावन बचन धन गुरु ग्रंथ साहिब जी दे पन्ना 1376 उपर अंकित है, कबीर केसो केसो कुकी है ना सोईए आसार। कबीर केसो केसो कुकी है ना सोईए आसार, रात दिवस के कुकने कबहूं के सुने पुकार। आवागमन दे चक्कर तों छुटकारे लई बाबा नामदेव जी ने सानू सुंदर केसाधारी प्रभु दे चरणा विच बेनती करन लई अगवाई दित्ती है। ए बेनती तनासरी राग विच धन गुरु ग्रंथ साहिब जी दे पन्ना 693 उपर अंकित है, केसवा बचौनी अये मईये एक आन जियो। इथे उस परमेश्वर नूं केसाधारी जान के उस अगे अरदास कीती है, केसवा बचौनी अये मईये एक आन जियो। जिथे परमात्मा नूं प्रभु नूं परमेश्वर नूं केसाधारी दर्शा के याद कीता अते पूजिया जांदा है, उथे परमात्मा वलों लुकाई नूं सत मार्ग उत्ते तोरन लई अज तक जिन्ने भी पीर पैगंबर अवतार औलिए ऋषि मुनि संसार विच भेजे गए ओ सारे दे सारे केसाधारी सन। मुसलमानी अकीदे अनुसार सारे दा सारा संसार बाबे आदम दी औलाद है। बाबे आदम नूं खुदा ने अपनी सूरत उत्ते साज के दूसरे सारे फरिश्तियां तों बाबे आदम अगे सिजदा कराया। मुसलमाना दा इह मत है, आदम दी सूरत बारे सब दी इक्को राय है कि ओ केसाधारी सन। अज पता नहीं बाबे आदम की औलाद किस मजबूरी अधीन अपने बजुर्गां दे स्वरूप नूं तलांजली देने विच क्यों फकर महसूस करदी पई है। एक होर गल भी याद रखण वाली है कि बाबे आदम ने तां खुदा दे हुक्म नूं केवल एक वारी भंग कीता सी, जिवें कि पुरातन घटना आउंदी है। बाबे आदम ने तां खुदा दे हुक्म नूं केवल एक वार भंग कीता जिसका सिट्टा उस नूं अरश तों फर्श उपर आउणा पिया, पर जेडे प्रभु दे हुक्म दी बार बार हर रोज ही उलंघना करदे ने, इस उलंघना करन दा फल उहनां नूं की मिलेगा इह करतार ही जाणदा। गुरमत दे फिलासफर प्रोफेसर पूरन सिंह जी उन्होंने अपनी रचना विच स्पष्ट जहे शब्दां विच अंकित कीता है कि केस अते ककार सिख ने क्यों रखने हन। कोई दलील जां तर्क वितर्क नहीं, बस केस अते ककार सानू करतार अते गुरु वलों दिते हुए अमोलक तोहफे हन। प्रोफेसर साहब लिखते ने कि इत्थे कोई दलील जां तर्क वितर्क नहीं, बस केस अते ककार सानू करतार अते गुरु वलों बख्शिश कीते अमोलक तोहफे हन। इना अमोलक तोहफियां नू असीं बड़े प्यार अते सत्कार नाल सांभ सांभ के रखदे हां, क्योंकि इह सानू उसने आप दिते हन जो साडे सुहाग दी निशानी है। प्यारे दियां दित्तियां सुगातां सानू प्यारियां लगणियां चाहीदियां हन ते लगदियां हन। पुरातन समयां विच तां ब्राह्मण नू प्राण दंड दे बदले उस दा सिर मूंह मुन के प्राण दंड तों वी वध सजा दित्ती जांदी सी, जिवें कि पुरातन शलोक आउंदा है कि मूंडियं प्राणित को दंडो ब्राह्मणस विधीयते। पर अज प्राण दंड तों बिना ही अपनी जेब विचों पैसे खर्च के सिर मूंह मनवाए जांदे हन, ਅਤੇ ਇਹ ਦੰਡ ਕਿਸ ਮਜਬੂਰੀ ਅਧੀਨ ਲਿਆ ਜਾਂਦਾ ਹੈ? ਕੋਈ ਪਤਾ ਨਹੀਂ ਕਿਸ ਮਜਬੂਰੀ ਅਧੀਨ ਇੰਨੀ ਵੱਡੀ ਸਜ਼ਾ ਦੇ ਭਾਗੀ ਬਣਿਆ ਜਾ ਰਿਹਾ ਹੈ। ਇਹ ਤਾਂ ਸਿਰ ਮੂੰਹ ਮਨਾਉਣ ਵਾਲੇ ਹੀ ਦੱਸ ਸਕਦੇ ਹਨ। ਸਤਿਗੁਰੂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਾਂ ਪ੍ਰਭੂ ਬਖਸ਼ਿਸ਼ ਕੇਸਾਂ ਨੂੰ ਆਪਣੀ ਮੋਹਰ ਦਰਸਾ ਕੇ ਸਾਬਤ ਸੂਰਤ ਰਹਿਣ ਦੀ ਤਾਕੀਦ ਕੀਤੀ ਹੈ। ਪੁਰਾਤਨ ਹੁਕਮਨਾਮਿਆਂ ਵਿਚੋਂ ਕਾਬਲ ਦੀ ਸੰਗਤ ਪ੍ਰਥਾਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਇੱਕ ਹੁਕਮਨਾਮਾ ਹੈ। ਉਸ ਵਿਚ ਗੁਰਦੇਵ ਜੀ ਨੇ ਇਸ ਪ੍ਰਕਾਰ ਆਪਣੀ ਪਾਵਨ ਕਲਮ ਤੋਂ ਲਿਖਿਆ ਹੈ, ਇੱਕ ਓਅੰਕਾਰ ਸਤਿਗੁਰੂ ਜੀ ਸਹਾਏ ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ। ਤੁਸਾਂ ਉੱਤੇ ਅਸਾਡੀ ਬਹੁਤ ਖੁਸ਼ੀ ਹੈ। ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲੈਣਾ, ਕੇਸ ਰੱਖਣੇ ਇਹ ਸਾਡੀ ਮੋਹਰ ਹੈ। ਕਸ਼ ਕਿਰਪਾਨ ਦਾ ਵਿਸਾਹ ਨਹੀਂ ਕਰਨਾ, ਸਰਬਲੋਹ ਦਾ ਕੜਾ ਹੱਥ ਰੱਖਣਾ, ਦੋਨੋਂ ਵਕਤ ਕੇਸਾਂ ਦੀ ਪਾਲਣਾ ਕਰਨੀ, ਸਰਬੱਤ ਸੰਗਤ ਅਭਾਖਿਆ ਦਾ ਕੁੱਠਾ ਖਾਵੇ ਨਾਹੀਂ, ਤੰਬਾਕੂ ਨਾ ਵਰਤਣਾ, ਭਾਦਨੀ ਤਥਾ ਕੰਨਿਆ ਮਾਰਨ ਵਾਲੇ ਸੇ ਮਿਲਾਪ ਨਾ ਰੱਖੇ। ਭਾਦਨੀ ਭਾਵ ਸਿਰ ਮੂੰਹ ਮਨਾਉਣ ਵਾਲਾ, ਭਾਦਨੀ ਤਥਾ ਕੰਨਿਆ ਮਾਰਨ ਵਾਲੇ ਸੇ ਮਿਲਾਪ ਨਾ ਰੱਖੇ। ਗੁਰਬਾਣੀ ਪੜ੍ਹਨੀ, ਵਾਹਿਗੁਰੂ ਵਾਹਿਗੁਰੂ ਜਪਣਾ, ਗੁਰੂ ਕੀ ਰਹਿਤ ਰੱਖਣੀ। ਇਹ ਕਲਗੀਧਰ ਪਾਤਸ਼ਾਹ ਜੀ ਦਾ ਕਾਬਲ ਦੀ ਸੰਗਤ ਪ੍ਰਤਾਏ ਹੁਕਮਨਾਮਾ ਹੈ। ਭਾਈ ਮਰਦਾਨਾ ਜੀ ਨੂੰ ਜਦੋਂ ਉਨ੍ਹਾਂ ਦੇ ਸਪੁੱਤਰ ਨੂਰ ਨੇ ਪੁੱਛਿਆ ਕਿ ਅੱਬਾ ਜਾਨ, ਤੁਸੀਂ ਸਾਰੀ ਉਮਰ ਵਲੀ ਅੱਲਾ ਬਾਬਾ ਨਾਨਕ ਜੀ ਦੀ ਹਜ਼ੂਰੀ ਵਿਚ ਰਹੇ ਹੋ, ਇਸ ਲਈ ਮੈਨੂੰ ਵੀ ਕੋਈ ਸਿੱਖ ਮਤ ਦਿਓ। ਤਾਂ ਭਾਈ ਮਰਦਾਨਾ ਜੀ ਨੇ ਕਿਹਾ ਕਿ ਪੁੱਤਰਾ, ਤਿੰਨ ਬਾਤਾਂ ਤੂੰ ਕਰ। ਇੱਕ, ਸਿਰ ਉੱਤੇ ਕੇਸ ਰੱਖਣੇ। ਦੂਜਾ, ਪਿਛਲੀ ਰਾਤੀ ਸਤਨਾਮ ਦਾ ਜਾਪ ਕਰਨਾ। ਤੀਸਰਾ ਇਹ ਕਿ ਆਉਂਦੀ ਜਾਂਦੀ ਸਾਧ ਸੰਗਤ ਦੀ ਟਹਿਲ ਸੇਵਾ ਕਰਨੀ। ਤਿੰਨੇ ਬਚਨ ਨੂਰ ਨੇ ਮੰਨ ਕੇ ਪਿਤਾ ਅਤੇ ਪ੍ਰਮਾਤਮਾ ਦੀ ਖੁਸ਼ੀ ਪ੍ਰਾਪਤ ਕੀਤੀ। 20ਵੀਂ ਸਦੀ ਦਾ ਮਹਾਨ ਵਿਦਵਾਨ ਅਤੇ ਲੋਕ ਪ੍ਰਿਆ ਲਿਖਾਰੀ, ਜਿਸ ਨੇ ਸਮੁੱਚੀ ਮਨੁੱਖਤਾ ਦਾ ਇਤਿਹਾਸ 20 ਜਿਲਦਾਂ ਵਿਚ ਲਿਖਿਆ ਹੈ, ਉਸ ਮਿਸਟਰ ਤਿਆਨਵੀ ਨੂੰ ਇਕ ਅਮਰੀਕਨ ਇਸਤਰੀ ਨੇ ਇਕ ਵਾਰੀ ਪੁੱਛਿਆ ਕਿ ਤੁਸੀਂ ਸੰਸਾਰ ਦੇ ਸਾਰੇ ਲੋਕਾਂ ਪ੍ਰਥਾਏ ਖੋਜ ਕੀਤੀ ਹੈ ਅਤੇ ਇਕ ਇਕ ਫਿਰਕੇ ਅਤੇ ਵੱਖ ਵੱਖ ਜਾਤਾਂ ਦੇ ਬੰਦਿਆਂ ਨੂੰ ਤੁਸੀਂ ਮਿਲੇ ਹੋ, ਤੁਸੀਂ ਉਨ੍ਹਾਂ ਦੀਆਂ ਵੱਖ ਵੱਖ ਰੀਤਾਂ ਰਿਵਾਜਾਂ ਅਤੇ ਧਾਰਮਿਕ ਫਲਸਫੇ ਨੂੰ ਵੀ ਜਾਣਿਆ ਅਤੇ ਸਮਝਿਆ ਅਤੇ ਉਨ੍ਹਾਂ ਪ੍ਰਥਾ ਲਿਖਿਆ ਵੀ ਹੈ, ਕੀ ਤੁਸੀਂ ਦੱਸ ਸਕਦੇ ਹੋ ਕਿ ਸੰਸਾਰ ਵਿਚ ਸਭ ਤੋਂ ਸੋਹਣਾ ਮਨੁੱਖ ਕੌਣ ਹੈ? ਤਾਂ ਮਿਸਟਰ ਤਿਆਨਵੀ ਨੇ ਇਕਦਮ ਉੱਤਰ ਦਿੱਤਾ, ਖੁੱਲੀ ਦਾੜੀ ਵਾਲਾ ਪੂਰਨ ਗੁਰਸਿੱਖ। ਸਵਾਲਕਰਤਾ ਔਰਤ ਮਿਸਟਰ ਤਿਆਨਵੀ ਦਾ ਉੱਤਰ ਸੁਣ ਕੇ ਹੈਰਾਨ ਹੋਈ ਤੇ ਨਾਲ ਹੀ ਇਕ ਹੋਰ ਸਵਾਲ ਕਰ ਮਾਰਿਆ ਕਿ ਇਹ ਵੀ ਦੱਸ ਦਿਓ ਕਿ ਦੁਨੀਆਂ ਵਿਚ ਸਭ ਤੋਂ ਬਦਸੂਰਤ ਇਨਸਾਨ ਕਿਹੜਾ ਹੈ? ਤਾਂ ਮਿਸਟਰ ਤਿਆਨਵੀ ਨੇ ਉਸ ਔਰਤ ਦੇ ਸਵਾਲ ਦੇ ਉੱਤਰ ਵਿਚ ਕਿਹਾ ਕਿ ਉਹ ਸਿੱਖ ਬਦਸੂਰਤ ਹੈ ਜਿਸ ਨੇ ਆਪਣੇ ਕੇਸ ਦਾੜੀ ਮਨਵਾ ਦਿੱਤੇ ਹਨ। ਇਸ ਰੱਬੀ ਸੁੰਦਰਤਾ ਅਤੇ ਬਖਸ਼ਿਸ਼ ਦੀ ਖਾਤਰ ਹੀ ਸਤਿਗੁਰਾਂ ਅਤੇ ਗੁਰੂ ਕੇ ਸਿੱਖਾਂ ਨੇ ਆਪਣੇ ਤਨ ਉੱਤੇ ਅਸਹਿ ਅਤੇ ਅਕਹਿ ਕਸ਼ਟ ਝੱਲ ਲਏ ਪਰ ਸਾਬਤ ਸੂਰਤ ਨੂੰ ਤਲਾਂਜਲੀ ਨਹੀਂ ਦਿੱਤੀ। 5 ਅਤੇ 7 ਸਾਲ ਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੇ ਜਿਉਂਦੇ ਜੀ ਨੀਹਾਂ ਵਿਚ ਚੁਣਵਾਏ ਜਾਣ ਦੀ ਸਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਦਿੱਤੀ। ਇਸੇ ਸਾਬਤ ਸੂਰਤ ਦੀ ਖਾਤਰ ਭਾਈ ਤਾਰੂ ਸਿੰਘ ਜੀ ਨੇ ਖੋਪਰੀ ਲਵਾ ਲਈ, ਭਾਈ ਮਨੀ ਸਿੰਘ ਜੀ ਨੇ ਬੰਦ ਕਟਵਾ ਲਿਆ, ਭਾਈ ਮਤੀ ਦਾਸ ਜੀ ਨੇ ਤਨ ਨੂੰ ਦੋਫਾੜ ਕਰਵਾ ਲਿਆ, ਭਾਈ ਦਿਆਲ ਦਾਸ ਜੀ ਨੂੰ ਦੇਗ ਵਿਚ ਉਬਾਲ ਦਿੱਤਾ ਗਿਆ, ਭਾਈ ਸ਼ਵੇਕ ਸਿੰਘ, ਭਾਈ ਸ਼ਹਿਬਾਜ ਸਿੰਘ ਜੀ ਨੂੰ ਚਰਖੜੀਆਂ ਉੱਤੇ ਚੜ੍ਹਨਾ ਪ੍ਰਵਾਨ ਕਰ ਲਿਆ ਪਰ ਸਾਬਤ ਸੂਰਤ ਸਿੱਖੀ ਵਿਚ ਭੰਗ ਨਹੀਂ ਪੈਣ ਦਿੱਤਾ। ਇਸ ਸਾਬਤ ਸੂਰਤ ਦੀ ਖਾਤਰ ਹੀ ਬੀਬੀਆਂ ਨੇ ਮੀਰ ਮਨੂ ਦੀ ਜੇਲ ਅੰਦਰ ਸਵਾ ਸਵਾ ਮਣ ਅਨਾਜ ਚੱਕੀਆਂ ਵਿਚ ਪੀਸਿਆ, ਬੱਚਿਆਂ ਦੇ ਟੋਟੇ ਕਰਵਾ ਲਏ ਪਰ ਧਰਮ ਨਹੀਂ ਹਾਰਿਆ ਅਤੇ ਇਸ ਸੂਰਤ ਨੂੰ ਸਾਬਤ ਰੱਖਿਆ। ਇਸੇ ਸਾਬਤ ਸੂਰਤ ਦੀ ਖਾਤਰ ਸਾਡੇ ਬਜ਼ੁਰਗਾਂ ਨੇ ਘਰਾਂ ਦੇ ਸੁੱਖ ਆਰਾਮ ਤਿਆਗ, ਜੰਗਲਾਂ ਵਿਚ ਭੁੱਖਣ ਭਾਣੇ ਰਹਿ ਕੇ ਦਿਨ ਕੱਢੀ ਕਰਨੀ ਤਾਂ ਪ੍ਰਵਾਨ ਕਰ ਲਈ ਪਰ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਦੇ ਭਾਗੀ ਨਹੀਂ ਬਣੇ, ਸਗੋਂ ਪ੍ਰਭੂ ਬਖਸ਼ਿਸ਼ ਕੇਸਾਂ ਦਾ ਅੰਤਲੇ ਸਵਾਸਾਂ ਤੱਕ ਸਾਫ਼ ਨਿਭਾਇਆ। ਐਸੇ ਸਤਿਕਵਾਨਾਂ ਵੱਲ ਹੀ ਇਸ਼ਾਰਾ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਲੱਖ ਹਜ਼ਾਰ। ਸਤਿਗੁਰਾਂ ਨੇ ਆਪਣੇ ਬਿੰਦੀ ਲਖਤੇ ਜਿਗਰ ਪੁੱਤਰ ਉੱਪਰ ਸਾਡੇ ਉੱਪਰੋਂ ਵਾਰ ਕੇ ਸਾਨੂੰ ਆਪਣੇ ਨਾਦੀ ਪੁੱਤਰ ਬਣਾਇਆ। ਅੱਜ ਅਸੀਂ ਬਾਬੇ ਫਰੀਦ ਜੀ ਦੇ ਕਥਨ ਅਨੁਸਾਰ ਕਿ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ ਦੀ ਕਾਰ ਕਰਨੀ ਹੈ ਕਿ ਅਸੀਂ ਅੱਜ ਗੁਰੂ ਕੇ ਪੁੱਤਰ ਪੁੱਤਰੀਆਂ ਬਣ ਗਏ ਕਿ ਸਾਡਾ ਚਿਹਰਾ ਮੋਹਰਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਕਲਗੀਧਰ ਪਿਤਾ ਜੀ ਨਾਲ ਮਿਲਦਾ, ਜਿਨ੍ਹਾਂ ਦਾ ਸਰੂਪ ਗੁਰੂ ਨਾਲ ਮਿਲਦਾ, ਜੋ ਗੁਰੂ ਦੇ ਆਦਰਸ਼ਾਂ ਅਸੂਲਾਂ ਦੇ ਧਾਰਨੀ ਹਨ, ਉਨ੍ਹਾਂ ਨੂੰ ਸਿਰ ਨਿਭਦਾ, ਜੋ ਗੁਰੂ ਬਖਸ਼ੇ ਅਸੂਲਾਂ ਅਤੇ ਪ੍ਰਭੂ ਸਰੂਪ ਨੂੰ ਤਿਲਾਂਜਲੀ ਦੇ ਰਹੇ ਨੇ, ਉਨ੍ਹਾਂ ਨੂੰ ਆਪਣੇ ਹਿਰਦੇ ਅੰਦਰ ਝਾਤੀ ਮਾਰ ਕੇ, ਆਪਣੇ ਗਿਰੀਵਾਨ ਵਿਚ ਝਾਤੀ ਮਾਰ ਕੇ ਆਪਾ ਪੜਚੋਲਣ ਦੀ ਲੋੜ ਹੈ ਕਿ ਜਿਸ ਰਸਤੇ ਨੂੰ ਅਸੀਂ ਅਪਣਾ ਲਿਆ ਕਿ ਸਾਡੇ ਲਈ ਲਾਭਕਾਰੀ ਹੈ ਜਾਂ ਨੁਕਸਾਨਦੇਹ ਹੈ। ਆਪਾਂ ਆਪਣਾ ਭਲਾ ਬੁਰਾ ਸੋਚਣਾ ਹੈ। ਦੇਖਾ ਦੇਖੀ ਭੇਡ ਚਾਲ ਦੇ ਧਾਰਨੀ ਨਹੀਂ ਬਣਨਾ, ਅਸੀਂ ਗੁਰੂ ਚਾਲੀ ਦੇ ਧਾਰਨੀ ਬਣਨਾ। ਸਤਿਗੁਰੂ ਜੀ ਸਾਨੂੰ ਆਵਾਜ਼ਾਂ ਮਾਰ ਮਾਰ ਕੇ ਸਾਵਧਾਨ ਕਰਦੇ ਪਏ ਨੇ ਕਿ ਗੁਰਸਿੱਖ ਮੀਤ ਚਲੋ ਗੁਰਚਾਲੀ, ਗੁਰਸਿੱਖ ਮੀਤ ਚਲੋ ਗੁਰਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਸ ਦੇ ਧਾਰਨੀ ਬਣੋ, ਐਵੇਂ ਦੁਨੀਆਂ ਦੇ ਮਗਰ ਲੱਗ ਕੇ ਆਪਣਾ ਦੀਨ ਦੁਨੀ ਦਾ ਵਿਗਾੜ ਨਾ ਕਰੋ। ਬਾਬਾ ਕਬੀਰ ਜੀ ਦੇ ਕਥਨ ਅਨੁਸਾਰ ਆਪਣੇ ਪੈਰਾਂ ਉੱਪਰ ਕੁਹਾੜਾ ਮਾਰ ਕੇ ਮੂਰਖ ਜਾਂ ਗਾਫਲ ਨਾ ਬਣੋ। ਬਾਬਾ ਕਬੀਰ ਜੀ ਦਾ ਪਾਵਨ ਬਚਨ ਹੈ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1365 ਉੱਪਰ ਅੰਕਿਤ ਹੈ ਕਿ ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਗਾਫਲ ਅਤੇ ਮੂਰਖ ਨੂੰ ਲੋਕ ਹਮੇਸ਼ਾ ਨਫ਼ਰਤ ਨਾਲ, ਨੀਵੀਂ ਨਿਗਾਹ ਨਾਲ ਵੇਖਦੇ ਹਨ। ਕੋਈ ਵੀ ਉਸ ਨੂੰ ਚੰਗਾ ਨਹੀਂ ਕਹਿੰਦਾ। ਸਿਆਣਾ ਉਹ ਹੈ ਜੋ ਗੁਰੂ ਪੀਰਾਂ ਅਤੇ ਸਿਆਣਿਆਂ ਦੀ ਸਿੱਖਿਆ ਦਾ ਧਾਰਨੀ ਬਣਦਾ ਹੈ। ਕੈਸੀ ਸਾਬਤ ਸੂਰਤ ਦੀ ਬਰਕਤ ਹੈ ਜਿਸ ਮਨੁੱਖ ਦੇ ਸਿਰ ਉੱਤੇ ਕੇਸ ਅਤੇ ਦਸਤਾਰ ਸੁਸ਼ੋਭਿਤ ਹੋਵੇ, ਮੂੰਹ ਉੱਤੇ ਸੁੰਦਰ ਦਾੜਾ ਹੋਵੇ। ਐਸੇ ਸਾਬਤ ਸੂਰਤ ਮਨੁੱਖ ਨੂੰ ਹਰ ਕੋਈ ਸਰਦਾਰ ਜੀ ਕਹਿ ਕੇ ਸੰਬੋਧਨ ਕਰਦਾ, ਭਾਵੇਂ ਉਹ ਕਿਸੇ ਜਾਤ ਕਿਸੇ ਕੌਮ ਨਾਲ ਸੰਬੰਧ ਰੱਖਦਾ ਹੋਵੇ। ਕੇਸ ਦਾੜੀ ਦਸਤਾਰ ਦੀ ਬਦੌਲਤ ਸੰਸਾਰ ਦਾ ਹਰ ਮਨੁੱਖ ਉਸ ਨੂੰ ਸਰਦਾਰ ਜੀ ਕਹਿ ਕੇ ਸਤਿਕਾਰ ਨਾਲ ਬੁਲਾਉਂਦਾ। ਦੂਸਰੇ ਪਾਸੇ ਸਾਬਤ ਸੂਰਤ ਤੋਂ ਵਿਹੂਣਾ ਮਨੁੱਖ ਭਾਵੇਂ ਕਿੰਨਾ ਵੀ ਅਮੀਰ ਅਤੇ ਉੱਚ ਜਾਤੀਆ ਕਿਉਂ ਨਾ ਹੋਵੇ, ਉਸ ਨੂੰ ਬਾਊ ਜੀ, ਭਈਆ ਜੀ ਜਾਂ ਚੌਧਰੀ ਹੀ ਕਿਹਾ ਜਾਵੇਗਾ, ਉਹ ਕਦੇ ਵੀ ਸਰਦਾਰ ਜੀ ਨਹੀਂ ਕਹਿਲਾ ਸਕਦਾ। ਸਰਦਾਰ ਕੇਵਲ ਗੁਰੂ ਦਾ ਸਾਬਤ ਸੂਰਤ ਸਿੱਖ ਹੀ ਕਹਾ ਸਕਦਾ ਹੈ, ਕਿਉਂਕਿ ਸਤਿਗੁਰਾਂ ਨੇ ਜਾਤ ਬਿਮਾਨੀਆਂ ਅਤੇ ਰਜਵਾੜਿਆਂ ਨੂੰ ਤਿਆਗ ਕੇ ਸਾਨੂੰ ਨਿਮਾਣਿਆਂ, ਨਿਤਾਣਿਆਂ, ਨਿਓਟਿਆਂ, ਨਿਆਸਰਿਆਂ ਅਤੇ ਗਰੀਬਾਂ ਨੂੰ ਆਪਣੇ ਪੁੱਤਰ ਬਣਾ ਕੇ ਸਰਦਾਰੀਆਂ ਪ੍ਰਦਾਨ ਕੀਤੀਆਂ ਅਤੇ ਵਚਨ ਕੀਤੇ ਸਨ ਕਿ ਜਿਨ ਕੀ ਜਾਤ ਗੋਤ ਕੁੱਲ ਨਾਹੀ, ਸਰਦਾਰੀ ਨੇ ਭਈ ਕਦਾਈ, ਇਨਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਸਤਿਗੁਰਾਂ ਨੇ ਤਾਂ ਬਖਸ਼ਿਸ਼ਾਂ ਦੇ ਭੰਡਾਰ ਖੋਲ ਕੇ ਖੁੱਲੇ ਗੱਫੇ ਸਰਦਾਰੀਆਂ ਦੇ ਬਖਸ਼ਿਸ਼ ਕੀਤੇ ਹਨ, ਪਰ ਆਪਾਂ ਆਪਣੀ ਝੋਲੀ ਹੀ ਸੰਕੋਚ ਲਈ ਹੈ ਅਤੇ ਸਰਦਾਰੀਆਂ ਲੈਣ ਨੂੰ ਤਿਆਰ ਹੀ ਨਹੀਂ ਆ। ਇਸ ਤੋਂ ਵੱਡੀ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ। ਪੁਰਾਤਨ ਗੁਰਸਿੱਖ ਤਾਂ ਇਨ੍ਹਾਂ ਰੋਮਾਂ ਤੋਂ ਰਸਨਾ ਦਾ ਕੰਮ ਲੈ ਕੇ ਗੁਰਮੁਖ ਰੋਮ ਰੋਮ ਹਰ ਧਿਆਵੈ ਦੀ ਕਾਰ ਕਰਕੇ ਆਪਣੇ ਮਾਲਕ ਪ੍ਰਭੂ ਨਾਲ ਇੱਕ ਸੁਰ ਹੁੰਦੇ ਸਨ, ਪਰ ਅੱਜ ਅਸੀਂ ਇਨ੍ਹਾਂ ਰਸਨਾ ਰੂਪੀ ਰੋਮਾਂ ਨੂੰ ਨਸ਼ਟ ਕਰਨ ਦਾ ਤਹੱਈਆ ਕਰ ਲਿਆ ਜਾਪਦਾ ਹੈ, ਜੋ ਕਿ ਆਤਮਕ ਤੌਰ ਤੇ ਬਹੁਤ ਹੀ ਘਾਟੇਬੰਦਾ ਅਤੇ ਹਾਨੀਕਾਰਕ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਦੀਆਂ 5 ਨਿਸ਼ਾਨੀਆਂ ਦਰਸਾ ਕੇ ਹੁਕਮ ਕੀਤਾ ਹੈ ਕਿ ਕੇਸਾਂ ਤੋਂ ਬਿਨਾਂ 4 ਨਿਸ਼ਾਨੀਆਂ ਬੇਮਹਿਨਾ ਹਨ, ਕੇਸਾਂ ਦੇ ਨਾਲ ਹੀ ਬਾਕੀ ਨਿਸ਼ਾਨੀਆਂ ਸੋਭਾ ਪਾਉਂਦੀਆਂ ਹਨ। ਆਪ ਜੀ ਦਾ ਫੁਰਮਾਨ ਹੈ, ਨਿਸ਼ਾਨ ਇਹ ਸਿੱਖੀ ਈ 5 ਹਰਫ ਕਾਫ, ਨਿਸ਼ਾਨ ਇਹ ਸਿੱਖੀ ਈ 5 ਹਰਫ ਕਾਫ, ਹਰਗਿਜ ਨਾ ਬਾਸ਼ਦ ਈ 5 ਮੁਆਫ, ਕੜਾ ਕਾਰ ਦੋ ਕਸ਼ ਕੰਘਾ ਬਿਦਾਂ, ਬਿਨਾਂ ਕੇਸ ਹੇਚ ਅਸਤ ਜੁਮਲਾ ਨਿਸ਼ਾਨ। ਕਲਗੀਧਰ ਜੀ ਦੇ ਇਤਿਹਾਸਕ ਹੁਕਮ, ਜਿਨ੍ਹਾਂ ਨੂੰ ਕਵੀ ਸੈਨਾਪਤੀ ਜੀ ਨੇ ਆਪਣੀ ਕਲਮ ਦੁਆਰਾ ਅੰਕਿਤ ਕੀਤਾ ਹੈ ਅਤੇ ਸ੍ਰੀ ਗੁਰੂ ਸ਼ੋਭਾ ਗ੍ਰੰਥ ਅੰਦਰ ਇਹ ਦਰਜ ਹਨ, ਉਥੇ ਉਨ੍ਹਾਂ ਅੰਕਿਤ ਕੀਤਾ ਹੈ ਕਿ ਗੁਰੂ ਕਾ ਸਿੱਖ ਕਦੇ ਵੀ ਦਾੜੀ ਅਤੇ ਕੇਸ ਨਾ ਮਨਾਵੇ, ਤੰਬਾਕੂ ਆਦਿ ਨਸ਼ਿਆਂ ਦਾ ਪੂਰਾ ਤਿਆਗੀ ਬਣੇ, ਇਹ ਹੀ ਸਫਲ ਜੀਵਨ ਜਿਉਣ ਲਈ ਭਲਾ ਰਸਤਾ ਹੈ। ਵਾਹਿਗੁਰੂ ਵਾਹਿਗੁਰੂ ਜਪੇ। 5ਵੇਂ ਅਧਿਆਏ ਵਿਚ ਸ੍ਰੀ ਗੁਰੂ ਸ਼ੋਭਾ ਗ੍ਰੰਥ ਵਿਚ ਕਵੀ ਸੈਨਾਪਤੀ ਜੀ ਨੇ ਲਿਖਿਆ ਹੈ ਕਿ ਕਲਗੀਧਰ ਜੀ ਹੁਕਮ ਕਰਿਆ ਕਰਦੇ ਸਨ ਕਿ ਹੁੱਕਾ ਨਹੀਂ ਪੀਵੇ, ਸੀਸ ਦਾੜੀ ਨਾ ਮੁੰਡਾਵੇ, ਸੋ ਤੋ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਕਾ ਖਾਲਸਾ। 6ਵੇਂ ਅਧਿਆਏ ਵਿਚ ਹੀ ਕਵੀ ਸੈਨਾਪਤੀ ਜੀ ਨੇ ਲਿਖਿਆ ਹੈ ਕਿ ਸੀਸ ਨਾ ਮੁੰਡਾਵੇ ਮੀਤ, ਹੁੱਕਾ ਤਜ ਭਲੀ ਰੀਤ। ਸੀਸ ਨਾ ਮੁੰਡਾਵੇ ਮੀਤ ਹੁੱਕਾ ਤਾਜ ਭਲੀ ਰੀਤ ਮਨ ਮੈਂ ਕਰ ਪ੍ਰੇਮ ਪ੍ਰੀਤ ਸੰਗਤ ਮੈਂ ਜਾਈਐ। ਇਸੇ ਤਰ੍ਹਾਂ ਗੁਰਬਿਲਾਸ ਪਾਤਸ਼ਾਹੀ ਦਸਵੀਂ ਦੇ ਅਧਿਆਏ ਤੇਈਵੇਂ ਵਿਚ ਸਤਿਗੁਰੂ ਜੀ ਦਾ ਬਚਨ ਦਰਜ ਹੈ ਕਿ ਪੁੰਨ ਸੰਗ ਸਾਰੇ ਪ੍ਰਭੂ ਜੀ ਸੁਣਾਈ ਬਿਨਾ ਤੇਗ ਤੀਰੰਗ ਰਹੂ ਨਾ ਭਾਈ। ਬਿਨਾ ਸ਼ਸਤਰ ਕੇ ਸੰਗ ਨਰੰਗ ਭੇਟ ਜਾਨੋ ਗਾਹੇ ਕਾਨ ਤਾਂ ਕੋ ਕਿਤੈ ਲੈ ਸਿਧਾਨੋ ਇਹ ਹੈ ਮੋਰ ਆਗਿਆ ਸੁਣੋ ਲੈ ਪਿਆਰੇ ਬਿਨਾ ਤੇਗ ਕੇ ਸੰਗ ਦੇਵੋ ਨਾ ਦਿਦਾਰੇ। ਇਹ ਹੈ ਮੋਰ ਬੈਨਾ ਮੰਨੇਗਾ ਜੋ ਸੋ ਜੋਈ ਤਿਸੈ ਸ਼ਪੂਰੰਗ ਸਭੈ ਜਾਨ ਹੋਈ। ਸਤਿਗੁਰੂ ਜੀ ਨੇ ਕੇਸਾਂ ਨੂੰ ਅਤੇ ਸ਼ਸਤਰਾਂ ਨੂੰ ਬਹੁਤ ਮਹਾਨਤਾ ਬਖਸ਼ੀ ਹੈ ਕਿਉਂਕਿ ਕੇਸ ਰੱਬੀ ਸ਼ਕਤੀ ਦਾ ਪ੍ਰਤੀਕ ਹਨ। ਜੋ ਕੇਸਾਂ ਦੀ ਅਗੰਮੀ ਸ਼ਕਤੀ ਤੋਂ ਜਾਣੂ ਹੋ ਜਾਂਦਾ ਹੈ ਉਹ ਕਦੇ ਵੀ ਕੇਸਾਂ ਦਾ ਬੁਰਾ ਨਹੀਂ ਲੋਚਦਾ। ਪੁਰਾਤਨ ਇਤਿਹਾਸਕ ਕਾਜੋਨ ਕਿਤਾਬ ਵਿਚ ਇਕ ਸੈਮਸਨ ਦੀ ਗਾਥਾ ਲਿਖੀ ਹੈ ਕਿ ਜਰਾ ਨਿਵਾਸੀ ਮਨੂਹਾ ਨਾਮ ਦੇ ਪੁਰਸ਼ ਦੇ ਘਰ ਇਕ ਲੜਕਾ ਪੈਦਾ ਹੋਇਆ ਜਿਸਦਾ ਨਾਮ ਸੈਮਸਨ ਰੱਖਿਆ ਗਿਆ। ਸੈਮਸਨ ਬਹੁਤ ਬਹਾਦਰ ਅਤੇ ਸ਼ਕਤੀ ਵਾਲਾ ਸੀ, ਇਥੋਂ ਤੱਕ ਕਿ ਇਸ ਨੇ ਕਈ ਸ਼ੇਰਾਂ ਦੇ ਮੂੰਹ ਆਪਣੇ ਹੱਥਾਂ ਨਾਲ ਪਾੜ ਸੁੱਟੇ, ਭਾਵ ਉਨ੍ਹਾਂ ਦੇ ਜਬਾੜੇ ਪਾੜ ਸੁੱਟੇ, ਇਤਨਾ ਸ਼ਕਤੀਸ਼ਾਲੀ ਹੋਇਆ ਸੈਮਸਨ। 1000 ਤੋਂ ਵੱਧ ਦੁਸ਼ਮਣ ਜੋ ਸੈਮਸਨ ਉੱਤੇ ਚੜ੍ਹ ਕੇ ਆਏ ਸਨ, ਸੈਮਸਨ ਨੇ ਇਕ ਖੋਤੇ ਦੀ ਹੱਡੀ ਨਾਲ ਹੀ ਸਾਰਿਆਂ ਨੂੰ ਮਾਰ ਭਜਾਇਆ। ਸੈਮਸਨ ਨੇ ਫਲਸਤੀਨੀਆਂ ਨੂੰ ਬੁਰੀ ਤਰ੍ਹਾਂ ਮਾਰਿਆ। ਫਲਸਤੀਨੀ ਸੈਮਸਨ ਪਾਸੋਂ ਬਹੁਤ ਤੰਗ ਸਨ। ਸੈਮਸਨ ਦਾ ਇਕ ਇਸਤਰੀ ਨਾਲ ਬਹੁਤ ਪ੍ਰੇਮ ਹੋ ਗਿਆ ਜਿਸਦਾ ਨਾਮ ਡਲੇਲਾ ਸੀ। ਫਲਸਤੀਨੀਆਂ ਨੇ ਡਲੇਲਾ ਨੂੰ ਕਾਫੀ ਲਾਲਚ ਦਿੱਤਾ ਕਿ ਉਹ ਸੈਮਸਨ ਨੂੰ ਆਪਣੇ ਪਿਆਰ ਅਧੀਨ ਕਰਕੇ ਉਸ ਪਾਸੋਂ ਆਪਣੇ ਬਹਾਦਰ ਅਤੇ ਸ਼ਕਤੀਸ਼ਾਲੀ ਹੋਣ ਦਾ ਕਾਰਨ ਪੁੱਛੇ। ਡਲੇਲਾ ਨੇ ਸੈਮਸਨ ਨੂੰ ਆਪਣੇ ਪਿਆਰ ਅਧੀਨ ਕਰਕੇ ਉਸ ਪਾਸੋਂ ਉਸਦੀ ਬਹਾਦਰੀ ਦਾ ਰਾਜ਼ ਪੁੱਛਿਆ। ਔਰ ਇਹ ਘਟਨਾ ਵਿਚ ਜ਼ਿਕਰ ਆਉਂਦਾ ਹੈ ਕਿ ਡਲੇਲਾ ਦੀ ਪੁੱਛ ਦੇ ਉੱਤਰ ਵਿਚ ਉਸ ਬਹਾਦਰ ਸੈਮਸਨ ਨੇ ਦੱਸਿਆ ਕਿ ਮੇਰੇ ਸਿਰ ਉੱਤੇ ਕਦੀ ਵੀ ਉਸ ਤਰ੍ਹਾਂ ਨਹੀਂ ਫਿਰਿਆ, ਇਸ ਕਰਕੇ ਮੈਂ ਆਪਣੀ ਮਾਂ ਦੇ ਪੇਟ ਵਿਚੋਂ ਹੀ ਖੁਦਾ ਦਾ ਨਜ਼ੀਰ ਹਾਂ। ਇਹ ਸਾਰੀ ਸ਼ਕਤੀ ਮੇਰੇ ਵਿਚ ਉਤਨਾ ਚਿਰ ਰਹੇਗੀ ਜਿੰਨਾ ਚਿਰ ਮੇਰੇ ਰੋਮ ਮੇਰੇ ਕੇਸ ਸਾਬਤ ਰਹਿਣਗੇ। ਜਦੋਂ ਕਿਸੇ ਕਾਰਨ ਮੇਰਾ ਸਿਰ ਮੁੰਨਿਆ ਗਿਆ ਉਸ ਸਮੇਂ ਮੇਰੇ ਅੰਦਰੋਂ ਗੈਬੀ ਸ਼ਕਤੀ ਚਲੀ ਜਾਵੇਗੀ ਅਤੇ ਮੈਂ ਸ਼ਕਤੀਹੀਨ ਹੋ ਜਾਵਾਂਗਾ। ਇਹ ਸਾਰਾ ਭੇਦ ਡਲੇਲਾ ਨੇ ਸੈਮਸਨ ਦੇ ਦੁਸ਼ਮਣਾਂ ਨੂੰ ਦੱਸ ਦਿੱਤਾ। ਦੁਸ਼ਮਣਾਂ ਨੇ ਉਸੇ ਇਸਤਰੀ ਡਲੇਲਾ ਪਾਸੋਂ ਧੋਖੇ ਨਾਲ ਉਸ ਸੈਮਸਨ ਦੇ ਕੇਸ ਕੱਟਣ ਲਈ ਸਾਜਿਸ਼ ਰਚੀ। ਉਸ ਇਸਤਰੀ ਨੇ ਸੈਮਸਨ ਨੂੰ ਆਪਣੇ ਪੱਟਾਂ ਉੱਤੇ ਸਵਾਰ ਰੱਖਿਆ ਅਤੇ ਆਦਮੀ ਬੁਲਵਾ ਕੇ ਸੈਮਸਨ ਦਾ ਸਿਰ ਮਨਵਾ ਦਿੱਤਾ। ਕੇਸ ਕੱਟੇ ਜਾਣ ਕਰਕੇ ਸੈਮਸਨ ਸ਼ਕਤੀਹੀਣ ਹੋ ਗਿਆ ਅਤੇ ਉਸ ਦੀ ਗੈਬੀ ਸ਼ਕਤੀ ਗੈਬੀ ਬਲ ਜਾਂਦਾ ਰਿਹਾ। ਉਧਰੋਂ ਸੈਮਸਨ ਦੇ ਦੁਸ਼ਮਣ ਚੜ੍ਹਾਈ ਕਰਕੇ ਆ ਗਏ। ਡਲੇਲਾ ਬੋਲੀ, ਐ ਸੈਮਸਨ, ਫਲਸਤੀਨੀ ਤੇਰੇ ਉੱਪਰ ਚੜ੍ਹ ਆਏ ਹਨ। ਉਹ ਜਾਗਿਆ ਅਤੇ ਪਹਿਲਾਂ ਵਾਂਗ ਹੀ ਬਾਹਰ ਜਾਣ ਲੱਗਾ। ਉਹ ਨਹੀਂ ਸੀ ਜਾਣਦਾ ਕਿ ਖੁਦਾਵੰਦ ਉਸ ਪਾਸੋਂ ਚਲਾ ਗਿਆ ਹੈ ਅਤੇ ਉਹ ਖੁਦਾ ਵੱਲੋਂ ਬਖਸ਼ੀ ਸ਼ਕਤੀ ਤੋਂ ਸ਼ਕਤੀਹੀਣ ਹੋ ਚੁੱਕਾ ਹੈ। ਫਲਸਤੀਨੀਆਂ ਨੇ ਉਸ ਨੂੰ ਪਕੜ ਲਿਆ, ਉਸ ਦੀਆਂ ਅੱਖਾਂ ਕੱਢ ਦਿੱਤੀਆਂ ਅਤੇ ਅਜ਼ਾਬ ਵਿਚ ਲੈ ਗਏ। ਪਿੱਤਲ ਦੀਆਂ ਜ਼ੰਜੀਰਾਂ ਨਾਲ ਬੰਨ ਕੇ ਉਸ ਨੂੰ ਜੇਲ੍ਹਖਾਨੇ ਵਿਚ ਸੁੱਟ ਦਿੱਤਾ ਜਿੱਥੇ ਉਹ ਸਾਰੀ ਉਮਰ ਚੱਕੀ ਪੀਸਦਾ ਰਿਹਾ। ਇਸੇ ਕਾਰਨ ਅਧੀਨ ਹੀ ਸਾਰਾ ਹਿੰਦੁਸਤਾਨ ਕਰੋੜਾਂ ਦੀ ਆਬਾਦੀ ਦੇ ਬਾਵਜੂਦ ਭੇਡਾਂ ਦੇ ਇੱਜੜ ਦੀ ਤਰ੍ਹਾਂ ਸਦੀਆਂ ਤੱਕ ਗੁਲਾਮੀ ਵਾਲਾ ਜੀਵਨ ਬਤੀਤ ਕਰਦਾ ਰਿਹਾ। ਜਿਸਦਾ ਜੀ ਚਾਹੁੰਦਾ ਸੀ ਕੋਈ ਗਜਨੀ ਤੋਂ ਕੋਈ ਕਾਬਲ ਕੰਧਾਰ ਤੋਂ ਹਜ਼ਾਰਾਂ ਕੁ ਸਿਪਾਹੀ ਲੈ ਕੇ ਹਿੰਦੁਸਤਾਨ ਦੀ ਲੱਖਾਂ ਕਰੋੜਾਂ ਦੀ ਪ੍ਰਜਾ ਨੂੰ ਲਤਾੜਦਾ ਦਿੱਲੀ ਤੱਕ ਜਾ ਕਾਬਜ਼ ਹੁੰਦਾ ਤੇ ਵਾਪਸ ਜਾਣ ਲੱਗਿਆਂ ਮਨ ਭਾਉਂਦੀ ਦੌਲਤ ਅਤੇ ਬਹੁ ਬੇਟੀਆਂ ਦੇ ਇੱਜੜ ਬਣਾ ਕੇ ਆਪਣੇ ਦੇਸ਼ ਨੂੰ ਲੈ ਜਾਂਦਾ ਰਿਹਾ ਅਤੇ ਗਜਨੀ ਦੀਆਂ ਮੰਡੀਆਂ ਵਿਚ ਪਸ਼ੂਆਂ ਵਾਂਗ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਦੋ ਦੋ ਟੱਕਿਆਂ ਵਿਚ ਵੇਚਿਆ ਜਾਂਦਾ। ਕਿਸੇ ਸਿਰਮੁੰਨੇ ਦੀ ਇਨ੍ਹਾਂ ਜ਼ਾਲਮਾਂ ਅੱਗੇ ਖਲੋਣ ਦੀ ਹਿੰਮਤ ਹੀ ਨਾ ਪੈਂਦੀ। ਇਹ ਕੇਸਾਂਧਾਰੀ ਖਾਲਸਾ ਹੀ ਸੀ ਜਿਸ ਨੇ ਇਨ੍ਹਾਂ ਦੁਸ਼ਮਣਾਂ ਦੇ ਇਨ੍ਹਾਂ ਧਾੜਵੀਆਂ ਦੇ ਦੰਦ ਖੱਟੇ ਕੀਤੇ। ਉਹ ਦਰਾ ਖੈਬਰ ਵਰਗੇ ਰਸਤੇ ਜਿੱਥੋਂ ਦੀ ਇਹ ਧਾੜਾਂ ਹਿੰਦੁਸਤਾਨ ਦੀ ਦੌਲਤ ਅਤੇ ਅਸਮਤ ਲੁੱਟਣ ਆਉਂਦੀਆਂ ਸਨ ਖਾਲਸੇ ਨੇ ਸਦਾ ਵਾਸਤੇ ਬੰਦ ਕਰ ਦਿੱਤੀਆਂ। ਨਿਰਾ ਰਸਤੇ ਹੀ ਬੰਦ ਨਹੀਂ ਕੀਤੇ ਸਗੋਂ ਕੇਸਾਧਾਰੀ ਖਾਲਸੇ ਨੇ ਇਨ੍ਹਾਂ ਲੋਕਾਂ ਉੱਪਰ ਰਾਜ ਕੀਤਾ ਅਤੇ ਇਨ੍ਹਾਂ ਜਰਵਾਣਿਆਂ ਪਾਸੋਂ ਵਗਾਰਾਂ ਕਰਵਾਈਆਂ ਅਤੇ ਖਿਰਾਜ ਲਾਏ। ਹਿੰਦੂ ਬਹੁ ਬੇਟੀਆਂ ਨੂੰ ਇਨ੍ਹਾਂ ਦੇ ਪੰਜੇ ਵਿਚੋਂ ਆਜ਼ਾਦ ਕਰਵਾ ਕੇ ਘਰੋਂ ਘਰੀ ਪਹੁੰਚਾਇਆ। ਇਹ ਸੂਰਮਗਤੀ ਅਤੇ ਬਹਾਦਰੀ ਕੇਵਲ ਤੇ ਕੇਵਲ ਕੇਸਾਂਧਾਰੀ ਖਾਲਸੇ ਨੂੰ ਹੀ ਨਸੀਬ ਹੋਈ, ਹੋਰ ਕਿਸੇ ਨੂੰ ਵੀ ਅਜਿਹਾ ਮਾਣ ਪ੍ਰਾਪਤ ਨਹੀਂ ਹੋਇਆ। ਇੰਗਲੈਂਡ ਵਿਚ ਇਕ ਸੰਸਾਰ ਪ੍ਰਸਿੱਧ ਲੇਖਕ ਹੋਇਆ ਹੈ ਜਿਸਦਾ ਨਾਮ ਮਿਸਟਰ ਬਰਨਾਰਡ ਸ਼ਾਹ ਸੀ। ਇਕ ਦਿਨ ਉਹ ਆਪਣੀ ਹਜਾਮਤ ਕਰ ਰਿਹਾ ਸੀ। ਨਜ਼ਦੀਕ ਹੀ ਬਰਨਾਰਡ ਸ਼ਾਹ ਦਾ ਛੋਟਾ ਪੁੱਤਰ ਆਪਣੇ ਪਿਤਾ ਨੂੰ ਆਪਣੀ ਦਾੜੀ ਦੀ ਸ਼ੇਵ ਕਰਦਿਆਂ ਵੇਖ ਰਿਹਾ ਸੀ। ਬਰਨਾਰਡ ਸ਼ਾਹ ਦੇ ਪੁੱਤਰ ਨੇ ਸਹਿਜ ਸੁਭਾਅ ਵੀ ਆਪਣੇ ਪਿਤਾ ਨੂੰ ਕਿਹਾ, ਡੈਡੀ ਜੀ, ਮੇਰੇ ਅਧਿਆਪਕ ਨੇ ਦੱਸਿਆ ਹੈ ਕਿ ਵੱਡੇ ਵੱਡੇ ਲੇਖਕ, ਦਾਰਸ਼ਨਿਕ ਅਤੇ ਸਿਆਣੇ ਬੰਦੇ ਆਪਣੀ ਦਾੜੀ ਤੇ ਕੇਸਾਂ ਨੂੰ ਕੁਦਰਤ ਦਾ ਸੁੰਦਰ ਤੋਹਫਾ ਜਾਣ ਕੇ ਸੰਭਾਲ ਕੇ ਰੱਖਦੇ ਹਨ। ਕੀ ਤੁਸੀਂ ਵੱਡੇ ਮਨੁੱਖ ਜਾਂ ਦਾਰਸ਼ਨਿਕ ਨਹੀਂ ਬਣਨਾ ਚਾਹੁੰਦੇ? ਕੀ ਤੁਸੀਂ ਕੁਦਰਤ ਤੋਂ ਆਕੀ ਹੋਣਾ ਚਾਹੁੰਦੇ ਹੋ? ਭੋਲੇਪਨ ਵਿੱਚ ਪੁੱਤਰ ਵੱਲੋਂ ਕਹੇ ਬੋਲਾਂ ਨੇ ਬਰਨਾਰਡ ਸ਼ਾਹ ਉੱਤੇ ਅਜਿਹਾ ਅਸਰ ਕੀਤਾ ਕਿ ਉਸਨੇ ਸ਼ੇਵ ਕਰਨ ਵਾਲਾ ਸਾਰਾ ਸਮਾਨ ਉਸੇ ਸਮੇਂ ਚੁੱਕ ਕੇ ਤਾਕੀ ਵਿੱਚੋਂ, ਬਾਰੀ ਵਿੱਚੋਂ ਬਾਹਰ ਸੁੱਟ ਦਿੱਤਾ ਅਤੇ ਸਦਾ ਲਈ ਕੁਦਰਤ ਅਨੁਸਾਰੀ ਹੋ ਕੇ ਚੱਲਣ ਦਾ ਪ੍ਰਣ ਕੀਤਾ। ਸਾਰੀ ਉਮਰ ਸਾਬਤ ਸੂਰਤ ਰਹਿ ਕੇ ਜਗਤ ਪ੍ਰਸਿੱਧ ਦਾਰਸ਼ਨਿਕ, ਜਗਤ ਪ੍ਰਸਿੱਧ ਲਿਖਾਰੀ ਬਣ ਕੇ ਆਪਣੀ ਸਾਖ ਕਾਇਮ ਕੀਤੀ, ਦੁਨੀਆਂ ਵਿੱਚ ਆਪਣਾ ਨਾਮ ਕਾਇਮ ਕੀਤਾ। ਬਹੁਤੀ ਵਾਰੀ ਸੰਸਾਰ ਵਿੱਚ ਐਸਾ ਵੀ ਹੁੰਦਾ ਹੈ ਕਿ ਕਈ ਵਸਤੂਆਂ ਕੀਮਤੀ ਤਾਂ ਜ਼ਰੂਰ ਹੁੰਦੀਆਂ ਨੇ, ਪਰ ਉਨ੍ਹਾਂ ਦੀ ਕੀਮਤ ਜਾਂ ਉਨ੍ਹਾਂ ਦੇ ਗੁਣਾਂ ਤੋਂ ਨਾਵਾਕਫੀ ਕਾਰਨ, ਅਣਜਾਣਪੁਣੇ ਕਾਰਨ ਮਨੁੱਖ ਉਸ ਦੀ ਕਦਰ ਨਹੀਂ ਪਾਉਂਦਾ, ਸਗੋਂ ਬੇਕਦਰੀ ਕਰ ਬੈਠਦਾ ਹੈ। ਇਸੇ ਕਰਕੇ ਬਾਬਾ ਕਬੀਰ ਜੀ ਨੇ ਗੁਰਬਾਣੀ ਵਿੱਚ ਬਚਨ ਕੀਤਾ ਹੈ ਕਿ ਨਹੀਂ ਪਟਣ, ਨਹੀਂ ਪਾਰਖੂ, ਨਹੀਂ ਗਾਹਕ, ਨਹੀਂ ਮੋਲ। ਪਰ ਜਿਸ ਨੂੰ ਪਰਮੇਸ਼ਰ ਨੇ ਕੀਮਤੀ ਵਸਤੂ ਦੀ ਪਰਖ ਅਤੇ ਗੁਣਾਂ ਦੀ ਸੂਝਬੂਝ ਬਖਸ਼ਿਸ਼ ਕੀਤੀ ਹੁੰਦੀ ਹੈ, ਉਹ ਉਸ ਵਸਤੂ ਦੀ ਕਦਰ ਵੀ ਕਰਦਾ ਹੈ ਅਤੇ ਕੀਮਤੀ ਜਾਣ ਕੇ ਉਸ ਨੂੰ ਸਾਂਭ ਸਾਂਭ ਕੇ ਰੱਖਦਾ ਹੈ। ਕੇਸਾਂ ਦੀ ਕੀਮਤ ਦਾ ਜਾਣੂ ਸੀ ਪੀਰ ਬੁੱਧੂ ਸ਼ਾਹ, ਜਿਸ ਨੇ ਭੰਗਾਣੀ ਦੇ ਯੁੱਧ ਵਿਚ ਸਤਿਗੁਰੂ ਕਲਗੀਧਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਥ ਦਿੱਤਾ। ਭੰਗਾਣੀ ਦੇ ਯੁੱਧ ਵਿਚ ਪੀਰ ਬੁੱਧੂ ਸ਼ਾਹ ਜੀ ਦੇ ਦੋ ਜਵਾਨ ਪੁੱਤਰ ਅਤੇ ਕਈ ਸੌ ਮੁਰੀਦ ਸ਼ਹੀਦ ਹੋ ਗਏ। ਯੁੱਧ ਜਿੱਤਣ ਤੋਂ ਉਪਰੰਤ ਸਤਿਗੁਰੂ ਜੀ ਪਾਉਂਟਾ ਸਾਹਿਬ ਦੀ ਪਾਕ ਪਵਿੱਤਰ ਧਰਤੀ ਉਪਰ ਪਧਾਰੇ, ਸਾਹਿਬਾਂ ਨੇ ਦਰਬਾਰ ਲਾਇਆ ਅਤੇ ਸਿੰਘਾਂ ਦੀ ਸੂਰਬੀਰਤਾ ਦੀ ਪ੍ਰਸੰਸਾ ਕੀਤੀ ਅਤੇ ਸਭ ਨੂੰ ਜਥਾਯੋਗ ਬਖਸ਼ਿਸ਼ਾਂ ਕੀਤੀਆਂ। ਪੀਰ ਬੁੱਧੂ ਸ਼ਾਹ ਜੀ ਦੀ ਕੁਰਬਾਨੀ ਵੀ ਸਾਹਿਬਾਂ ਦੀ ਨਜ਼ਰ ਵਿਚ ਪ੍ਰਵਾਨ ਹੋ ਚੁੱਕੀ ਸੀ। ਸਤਿਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਕੋਲ ਸੱਦਿਆ, ਪਿਆਰ ਦਿੱਤਾ, ਅਸੀਸਾਂ ਨਾਲ ਉਨ੍ਹਾਂ ਦੀ ਝੋਲੀ ਭਰੀ ਤੇ ਬਚਨ ਕੀਤਾ, ਪੀਰ ਜੀਓ, ਆਪ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ, ਆਪ ਕੁਝ ਮੰਗੋ। ਪੀਰ ਜੀ ਦੀਆਂ ਅੱਖਾਂ ਵਿਚ ਅਥਰੂ ਆ ਗਏ, ਗਲਾ ਪਿਆਰ ਨਾਲ ਭਰ ਗਿਆ, ਹੱਥ ਜੋੜ ਕੇ ਸਾਹਿਬਾਂ ਦੇ ਕਲਗੀਧਰ ਦੇ ਚਰਨਾਂ ਉਪਰ ਨਮਸਕਾਰ ਕਰਕੇ ਬੇਨਤੀ ਕੀਤੀ, ਪਾਤਸ਼ਾਹ, ਜੇ ਤਰੁੱਠੇ ਹੋ ਤੇ ਆਪਣੇ ਮੁਬਾਰਕ ਕੇਸ ਕੰਘੇ ਸਮੇਤ ਮੈਨੂੰ ਬਖਸ਼ਿਸ਼ ਕਰ ਦਿਓ। ਬਚਨ ਕੀਤਾ ਕਿ ਪਾਤਸ਼ਾਹ ਜੀਓ, ਸਤਿਗੁਰੂ ਜੀਓ, ਜੇ ਤਰੁੱਠੇ ਹੋ ਤਾਂ ਆਪਣੇ ਮੁਬਾਰਕ ਕੇਸ ਇਸ ਕੰਘੇ ਸਮੇਤ ਹੀ ਮੈਨੂੰ ਬਖਸ਼ਿਸ਼ ਕਰ ਦਿਓ, ਤਾਂ ਜੋ ਇਨ੍ਹਾਂ ਕੇਸਾਂ ਵਿਚੋਂ ਹਮੇਸ਼ਾ ਆਪ ਜੀ ਦੇ ਦੀਦਾਰ ਕਰਦਾ ਰਹਾਂ, ਆਪ ਜੀ ਦੇ ਦਰਸ਼ਨ ਕਰਦਾ ਰਹਾਂ। ਸਤਿਗੁਰੂ ਜੀ ਨੇ ਤਰੁੱਠ ਕੇ ਪੀਰ ਬੁੱਧੂ ਸ਼ਾਹ ਜੀ ਦੀ ਮੰਗ ਪੂਰੀ ਕੀਤੀ, ਜਿਸ ਨੂੰ ਪੀਰ ਜੀ ਨੇ ਸੋਨੇ ਦੀ ਡੱਬੀ ਵਿਚ ਬੜੇ ਅਦਬ ਤੇ ਸਤਿਕਾਰ ਨਾਲ ਜੀਵਨ ਪ੍ਰਯੰਤ ਰੱਖਣਾ ਕੀਤਾ ਅਤੇ ਅੰਮ੍ਰਿਤ ਵੇਲੇ ਉੱਠ ਕੇ ਸੌਚ ਇਸ਼ਨਾਨ ਕਰ ਗੁਰੂ ਬਖਸ਼ਿਸ਼ ਸਾਹਿਬਾਂ ਦੇ ਕੇਸਾਂ ਅਤੇ ਕੰਘੇ ਦੇ ਦਰਸ਼ਨ ਦੀਦਾਰੇ ਕਰਕੇ ਉਨ੍ਹਾਂ ਵਿਚੋਂ ਗੁਰੂ ਨਿਸ਼ਾਨੀਆਂ ਵਿਚੋਂ ਆਪਣਾ ਮਾਲਕ ਦੇ ਦੀਦਾਰ ਕਰਕੇ ਗਦ ਗਦ ਹੁੰਦੇ ਰਹੇ। ਇਹ ਸੀ ਕੇਸਾਂ ਦੀ ਕਦਰ ਵਾਲੇ ਗੁਰਮੁਖ ਪਿਆਰੇ। ਕੇਸਾਂ ਦੀ ਕਦਰ ਸੀ ਭਾਈ ਨੰਦ ਲਾਲ ਜੀ ਨੂੰ, ਜਿਨ੍ਹਾਂ ਨੇ ਸ਼ਾਹੀ ਦਰਬਾਰ ਦੀ ਨੌਕਰੀ ਛੱਡ ਕੇ ਪ੍ਰਭੂ ਬਖਸ਼ਿਸ਼ ਸਾਬਤ ਸੂਰਤ ਨੂੰ ਸਵਾਸਾਂ ਤੱਕ ਨਿਭਾਉਣ ਲਈ ਸਾਹਿਬ ਕਲਗੀਧਰ ਜੀ ਦੀ ਸ਼ਰਨ ਲਈ ਅਤੇ ਗੁਰੂ ਹੁਕਮ ਵਿਚ ਸੇਵਾ ਕਰਕੇ ਗੁਰੂ ਨਦਰ ਵਿਚ ਪ੍ਰਵਾਨ ਚੜ ਸਿੰਘ ਸਜੇ ਅਤੇ ਆਪਣਾ ਜੀਵਨ ਸਫਲ ਕੀਤਾ। ਭਾਈ ਨੰਦ ਲਾਲ ਜੀ ਨੂੰ ਕਲਗੀਧਰ ਜੀ ਦੇ ਇਕ ਕੇਸ ਦੀ ਤਾਰ ਵਿਚ ਭਾਵ ਇਕ ਕੇਸ ਵਿਚੋਂ ਦੁਨੀਆਂ ਤੇ ਦੁਨੀਆਂ ਬੱਝੇ ਹੋਏ ਨਜ਼ਾਰੇ ਨਜ਼ਰੀ ਪਏ। ਕਲਗੀਧਰ ਜੀ ਦੇ ਇਕ ਕੇਸ ਦੀ ਤਾਰ ਵਿਚ ਦੀਨ ਅਤੇ ਦੁਨੀਆਂ ਬੱਝੇ ਹੋਏ ਨਜ਼ਰੀ ਪਏ ਅਤੇ ਇਕ ਅਮੋਲਕ ਕੇਸ ਦਾ ਮੁੱਲ ਦੋਵੇਂ ਜਹਾਨਾਂ ਦੀ ਦੌਲਤ ਵੀ ਕੰਮ ਪ੍ਰਤੀਤ ਹੋਈ, ਘੱਟ ਪ੍ਰਤੀਤ ਹੋਈ ਅਤੇ ਉਨ੍ਹਾਂ ਆਪਣੀ ਗਜ਼ਲ ਵਿਚ ਲਿਖਣਾ ਕੀਤਾ ਕਿ ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖ ਸਾਰਮਾ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖ ਸਾਰਮਾ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰਮਾ। ਇਹ ਸਨ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਕੇਸਾਂ ਦੀ ਕਦਰ ਸੀ। ਕੇਸਾਂ ਦੀ ਕਦਰ ਸੀ ਭਾਈ ਤਾਰੂ ਸਿੰਘ ਜੀ ਨੂੰ, ਜਿਨ੍ਹਾਂ ਨੇ ਸੰਸਾਰ ਦੇ ਸੁਖ ਆਰਾਮ ਧਨ ਦੌਲਤ ਅਤੇ ਉੱਚ ਅਹੁਦੇ ਲੈਣ ਤੋਂ ਇਨਕਾਰ ਕਰਕੇ ਨਵਾਬ ਜਕਰੀਆ ਖਾਨ ਨੂੰ ਕਹਿ ਦਿੱਤਾ ਸੀ ਕਿ ਐ ਖਾਨ, ਮੈਂ ਸਾਬਤ ਸੂਰਤ ਦਾ ਤਿਆਗ ਕਰਕੇ ਦੀਨ ਇਸਲਾਮ ਨੂੰ ਕਦਾਚਿਤ ਨਹੀਂ ਕਬੂਲ ਕਰ ਸਕਦਾ, ਕਿਉਂਕਿ ਜਿਸ ਦੀਨ ਨੂੰ ਕਬੂਲਣ ਨਾਲ ਖੁਦਾ ਦੀ ਕਰੋਪੀ ਦਾ ਸਾਹਮਣਾ ਕਰਨਾ ਪਵੇ ਅਤੇ ਮਨੁੱਖ ਪ੍ਰਲੋਕ ਵਿਚ ਸਜ਼ਾ ਦਾ ਭਾਗੀ ਬਣੇ, ਐਸੇ ਧਰਮ ਦਾ ਮੈਂ ਕਦੇ ਵੀ ਧਾਰਨੀ ਨਹੀਂ ਬਣੇਗਾ, ਭਾਵੇਂ ਮੈਨੂੰ ਤੂੰ ਆਪਣਾ ਸਾਰਾ ਰਾਜ ਭਾਗ ਵੀ ਕਿਉਂ ਨਾ ਦੇ ਦੇਵੇਂ। ਅੱਗੋਂ ਜ਼ਕਰੀਆ ਖਾਨ ਨੇ ਗੁੱਸੇ ਵਿਚ ਭਾਈ ਤਾਰੂ ਸਿੰਘ ਜੀ ਨੂੰ ਕਿਹਾ ਕਿ ਇਸਲਾਮ ਕਰਨ ਨਾਲ ਮਨੁੱਖ ਸਜ਼ਾ ਦਾ ਭਾਗੀ ਬਣਦਾ। ਤਦ ਭਾਈ ਤਾਰੂ ਸਿੰਘ ਜੀ ਨੇ ਬਾ ਦਲੀਲ ਉੱਤਰ ਦਿੱਤਾ ਕਿ ਖਾਨ, ਜੇ ਤੁਸੀਂ ਕੋਈ ਬਗੀਚਾ ਲਾਵੋ ਜਾਂ ਕੋਈ ਇਮਾਰਤ ਬਣਾਵੋ, ਜਿਹੜਾ ਤੁਹਾਡੀ ਲਾਈ ਹੋਈ ਬਗੀਚੀ ਨੂੰ, ਉਸਾਰੀ ਹੋਈ ਇਮਾਰਤ ਨੂੰ ਭੰਨੇਗਾ ਜਾਂ ਤੋੜੇਗਾ ਜਾਂ ਬਰਬਾਦ ਕਰੇਗਾ, ਤਾਂ ਤੁਸੀਂ ਉਸ ਨਾਲ ਸਲੂਕ ਕੀ ਕਰੋਗੇ? ਜ਼ਕਰੀਆ ਨੇ ਗੁੱਸੇ ਵਿਚ ਆ ਕੇ ਬਾਰੋਬ ਕਿਹਾ ਕਿ ਜਿਹੜਾ ਮੇਰੀ ਲਾਈ ਬਗੀਚੀ ਨੂੰ ਜਾਂ ਮੇਰੇ ਵੱਲੋਂ ਬਣਾਈ ਇਮਾਰਤ ਨੂੰ ਭੰਨੇਗਾ ਜਾਂ ਤੋੜੇਗਾ, ਮੈਂ ਉਸ ਨੂੰ ਦੰਡ ਦੇ ਕੇ ਸਦਾ ਲਈ ਜੇਲ੍ਹ ਦੀ ਕਾਲ ਕੋਠੜੀ ਵਿਚ ਬੰਦ ਕਰ ਦਿਆਂਗਾ। ਤੇ ਭਾਈ ਥਾਰੂ ਸਿੰਘ ਜੀ ਮੁਸਕਰਾਏ ਤੇ ਖਾਨ ਨੂੰ ਕਹਿਣ ਲੱਗੇ, ਤੇ ਜਿਹੜਾ ਖੁਦਾ ਦੀ ਬਣਾਈ ਹੋਈ ਸਾਬਤ ਸੂਰਤ ਨੂੰ ਭੰਨੇਗਾ ਜਾਂ ਤੋੜੇਗਾ, ਤੇ ਕੀ ਖੁਦਾ ਉਸ ਨੂੰ ਦੰਡ ਨਹੀਂ ਦੇਵੇਗਾ? ਬਿਲਕੁਲ ਦੰਡ ਮਿਲੇਗਾ। ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਦੇ ਮੂੰਹੋਂ ਸਚਾਈ ਦੇ ਸ਼ਬਦ ਸੁਣੇ ਅਤੇ ਨਿਰੁੱਤਰ ਹੋ ਕੇ ਸ਼ਰਮਿੰਦਗੀ ਮਹਿਸੂਸ ਕੀਤੀ ਤੇ ਗੁੱਸੇ ਵਿਚ ਭਰੇ ਪੀਤੇ ਨੇ ਭਾਈ ਤਾਰੂ ਸਿੰਘ ਜੀ ਦੀ ਸਾਬਤ ਸੂਰਤ ਨੂੰ ਖਤਮ ਕਰ ਦੇਣ ਦਾ ਹੁਕਮ ਸੁਣਾ ਦਿੱਤਾ। ਭਾਈ ਤਾਰੂ ਸਿੰਘ ਜੀ ਦੀ ਦ੍ਰਿੜਤਾ ਨੂੰ ਫੜ ਲੱਗਾ, ਆਪ ਦੇ ਕੇਸ ਲੋਹ ਦੀਆਂ ਤਾਰਾਂ ਸਮਾਨ ਹੋ ਗਏ, ਉਨ੍ਹਾਂ ਨੂੰ ਕੈਂਚੀ ਵੀ ਕੱਟ ਨਾ ਸਕੀ। ਸ਼ਰਮਸਾਰ ਹੋਏ ਜ਼ਕਰੀਆ ਖਾਨ ਨੇ ਜਲਾਦ ਮੋਚੀ ਨੂੰ ਸੱਦ ਕੇ ਆਪ ਜੀ ਦੀ ਖੋਪਰੀ ਸਿਰ ਤੋਂ ਜੁਦਾ ਕਰ ਦੇਣ ਦਾ ਹੁਕਮ ਦਿੱਤਾ। ਭਾਈ ਤਾਰੂ ਸਿੰਘ ਜੀ ਨੇ ਇਸ ਅਸਹਿ ਦੁੱਖ ਨੂੰ ਸਹਾਰਦੇ ਹੋਏ ਆਪਣੇ ਦ੍ਰਿੜ ਇਰਾਦੇ ਨੂੰ ਪੂਰਾ ਕਰਕੇ ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਕੇ ਪ੍ਰਭੂ ਪਰਮੇਸ਼ਰ ਦੀ ਪ੍ਰਸੰਨਤਾ ਪ੍ਰਾਪਤ ਕੀਤੀ, ਪਰ ਸਾਬਤ ਸੂਰਤ ਵਿਚ ਭੰਗ ਨਹੀਂ ਪੈਣ ਦਿੱਤਾ। ਇਹ ਉਹ ਸਨ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਸੀ ਕੇਸਾਂ ਦੀ ਕਦਰ।